SBS Radio.
SBS Radio. ਦੋਸਤੋ, ਅਕਸਰ ਸਾਨੂੰ ਆਪਣੇ ਘਰਦਿਆਂ ਦੀ, ਆਪਣੇ ਮੁਲਕ ਦੀ ਬਹੁਤ ਯਾਦ ਆਉਂਦੀ ਹੈ ਜਦੋਂ ਕਦੇ ਥੋੜ੍ਹੀ ਬਹੁਤੀ ਤਕਲੀਫ ਹੁੰਦੀ ਹੈ ਸਰੀਰ ਦੇ ਵਿੱਚ। ਪੰਜਾਬ ਵਿੱਚ ਹੁੰਦੇ ਸੀ, ਸਾਡੀ ਮਾਤਾ ਠੰਡ ਲੱਗ ਜਾਣ ਉੱਤੇ ਕੋਈ ਨਾ ਕੋਈ ਓੜ ਪੋੜ ਇਹੋ ਜਿਹਾ ਕਰ ਦਿੰਦੇ ਸੀਗੇ ਕਿ ਮਿੰਟੋ ਮਿੰਟੀ ਰਾਜੀ ਵਾਜੀ ਹੋ ਜਾਂਦੇ ਸੀ। ਇੱਥੇ ਆ ਕੇ ਤੇਜ਼ ਰਫ਼ਤਾਰ ਜ਼ਿੰਦਗੀ ਹੈਗੀ ਹੈ ਅਤੇ ਉਹਦੇ ਵਿੱਚ ਸਾਨੂੰ ਕਈ ਵਾਰੀ ਸਮਾਂ ਨਹੀਂ ਮਿਲਦਾ ਆਪਣੇ ਆਪ ਵਾਸਤੇ, ਅਤੇ ਨਾਲ ਹੀ ਜਿਹੜੀ ਕਿ ਟ੍ਰੀਟਮੈਂਟ ਹੈਗੀ ਹੈ, GPs ਕੋਲ ਜਾਣਾ ਹੋਗੀਆਂ, ਦਵਾਈਆਂ ਲੈਣੀਆਂ, ਉਹਨਾਂ ਉੱਤੇ ਸਾਡਾ ਕਾਫੀ ਸਮਾਂ ਵੀ ਲੱਗ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਨਵੀਨ ਸ਼ੁਕਲਾ ਜੀ ਦੇ ਨਾਲ, ਜਿਹੜੇ ਕਿ ਨੈਚੁਰੋਪੈਥੀ ਆਯੁਰਵੈਦਾ ਦੇ ਨਾਲ ਸੰਬੰਧ ਰੱਖਦੇ ਹੈਗੇ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਸਮੇਂ ਤੋਂ ਇਹਦੇ ਉੱਤੇ ਕੰਮ ਵਗੈਰਾ ਵੀ ਕਰ ਰਹੇ ਹੈ। ਡਾਕਟਰ ਸਾਹਿਬ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ MP ਸਿੰਘ ਜੀ। ਮੈਂ ਤੁਹਾਡਾ ਆਭਾਰੀ ਹਾਂ ਕਿ ਤੁਸੀਂ ਮੈਨੂੰ ਅਤੇ ਆਯੁਰਵੇਦਾ ਨੂੰ ਮੌਕਾ ਦਿੱਤਾ ਕਿ ਆਮ ਲੋਕਾਂ ਤੱਕ ਅਸੀਂ ਪਹੁੰਚਾ ਸਕੀਏ।
ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਾਂਗਾ ਕਿ ਤੁਹਾਡੀ ਆਪਣੀ ਜਿਹੜੀ ਜਰਨੀ ਹੈਗੀ ਹੈ, ਮੈਂ ਕਹਾਂਗਾ ਕਿ ਨੈਚੁਰੋਪੈਥੀ, ਕਿਉਂਕਿ ਇਹ ਜਿਹੜੀ ਨੈਚੁਰਲ ਚੀਜ਼ਾਂ ਹੀ ਯੂਜ਼ ਹੁੰਦੀਆਂ ਇਹਦੇ ਵਿੱਚ, ਨੈਚੁਰੋਪੈਥੀ ਦੇ ਵਿੱਚ ਕਿਵੇਂ ਰਹੀ ਹੁਣ ਤੱਕ
ਜੀ? ਬਹੁਤ ਵਧੀਆ ਜਰਨੀ ਰਹੀ, ਕਿਉਂਕਿ ਜਿਸ ਤਰ੍ਹਾਂ ਆਪਾਂ ਇੰਡੀਆ 'ਚ, ਮੈਂ ਪੰਜਾਬ ਨੂੰ ਬਿਲੋਂਗ ਕਰਦਾ
ਜੀ,
ਅਤੇ ਮੇਰੇ ਜਿਹੜੇ ਫੈਮਿਲੀ ਦਾ ਟ੍ਰੈਡੀਸ਼ਨ ਸੀਗਾ, ਮੇਰੇ ਮਾਮਾ ਜੀ, ਮੇਰੇ ਨਾਨਾ ਜੀ ਦੋਨੋਂ ਹੀ ਆਯੁਰਵੈਦਿਕ ਡਾਕਟਰ ਸੀ। ਮੈਂ ਛੁੱਟੀਆਂ 'ਚ, ਪੰਜਾਬ ਦੀਆਂ ਛੁੱਟੀਆਂ 'ਚ ਜੂਨ ਜੁਲਾਈ ਦੀਆਂ ਦੋ ਦੋ ਮਹੀਨੇ ਦੀਆਂ ਛੁੱਟੀਆਂ ਹੋਣੀਆਂ ਅਤੇ ਉਹਨਾਂ ਕੋਲ ਜਾਣਾ ਅਤੇ ਸਾਰੀਆਂ ਛੁੱਟੀਆਂ ਇਹੋ ਹੀ ਸਿੱਖਣਾ, ਉਹਨਾਂ ਦੇ ਨਾਲ ਕਲੀਨਿਕ 'ਤੇ ਬੈਠ ਕੇ ਉਹਨਾਂ ਦੀ ਹੈਲਪ ਕਰਨੀ, ਘਰ ਦਵਾਈਆਂ ਬਣਾਉਣੀਆਂ, ਕਾੜੇ ਕਿਸ ਤਰ੍ਹਾਂ ਬਣਾਉਣੇ, ਗੋਲੀਆਂ ਕਿਸ ਤਰ੍ਹਾਂ ਵੱਟਣੀਆਂ ਅਤੇ ਕੈਪਸੂਲ ਕਿਸ ਤਰ੍ਹਾਂ ਫਿਲ ਕਰਨੇ, ਸਾਰਾ ਕੁਛ ਉਹਨਾਂ ਬਚਪਨ ਤੋਂ ਹੀ, ਮੈਨੂੰ ਯਾਦ ਹੀ ਨਹੀਂ ਕਦੋਂ ਹੋਸ਼ ਸੰਭਾਲੀ ਅਤੇ ਕਦੋਂ ਇਹੋ ਕੁਛ ਹੀ ਸਿੱਖਦੇ ਆਏ। ਫਿਰ ਉਸ ਤੋਂ ਬਾਅਦ ਮੇਰੇ ਵੱਡੇ ਬ੍ਰਦਰ, ਉਹਨਾਂ ਨੇ ਵੀ ਆਯੁਰਵੇਦਾ ਦਾ ਹੀ ਡਿਗਰੀ ਕੀਤੀ ਅਤੇ ਉਹ ਬੜੇ ਸਕਸੈਸਫੁਲ ਆਯੁਰਵੇਦਾ 'ਚ ਆ ਰਹੇ, ਅਜੇ ਵੀ ਇੰਡੀਆ 'ਚ ਬਹੁਤ ਅੱਛੇ ਸਟੈਬਲਿਸ਼ ਨੇ। ਡਾਬਰ ਕੰਪਨੀ ਵੱਲੋਂ ਹਰ ਸਾਲ ਬੈਸਟ ਆਯੁਰਵੇਦਿਕ ਡਾਕਟਰ ਫੋਰ ਕਰੋਨਿਕ ਡਿਜੀਜ਼ ਅਵਾਰਡ ਮਿਲ ਰਿਹਾ ਉਹਨਾਂ ਨੂੰ, ਅਤੇ ਮੈਂ ਵੀ ਉਹਨਾਂ ਦੇ ਨਕਸ਼ੇ ਕਦਮ 'ਤੇ। ਜਦੋਂ ਮੈਂ ਪੜ੍ਹਦਾ ਸੀਗਾ ਉਦੋਂ ਵੀ ਮੇਰੇ ਟੀਚਰ ਬੜੇ ਹੈਰਾਨ ਹੁੰਦੇ ਸੀ ਕਿ ਕਿਸ ਤਰ੍ਹਾਂ ਤੈਨੂੰ ਸਾਰੀਆਂ ਡਰੱਗਸ ਦਾ ਪਹਿਲਾਂ ਹੀ ਪਤਾ ਹੁੰਦਾ, ਸਾਰੇ ਦ੍ਰਵਿਆਂ ਦਾ ਪਹਿਲਾਂ ਹੀ ਪਤਾ ਹੁੰਦਾ, ਕਿਉਂਕਿ ਮੈਂ ਉਹਨਾਂ ਦੇ ਨਾਲ ਜਾ ਕੇ ਖੁਦ ਖਰੀਦ ਕੇ ਆਉਂਦਾ ਸੀਗਾ। ਉਦੋਂ ਪੰਸਾਰੀ ਕੋਲ ਖਰੀਦੀ ਸੀ ਦਵਾਈ। ਟਾਈਮ ਚੇਂਜ ਹੋ ਗਿਆ, ਹੁਣ ਫਾਰਮਾਸਿਊਟੀਕਲ ਹੋ ਗਏ, ਹੁਣ ਆਯੁਰਵੇਦਾ ਦੇ ਵੀ ਕੈਮਿਸਟ ਆ ਗਏ ਨੇ, ਅਤੇ ਇਸੇ ਤਰ੍ਹਾਂ ਇਕੱਲੀ ਇਕੱਲੀ ਚੀਜ਼ ਆਪ ਬਣਾ ਕੇ, ਆਪ ਆਪਣੇ ਹੱਥੋਂ ਦੇਖ ਕੇ ਸੁੱਕੀ ਹਰਬ ਕਿਸ ਤਰ੍ਹਾਂ ਹੁੰਦੀ ਹੈ ਅਤੇ ਗਿੱਲੀ ਹਰਬ ਕਿਸ ਤਰ੍ਹਾਂ ਹੁੰਦੀ ਹੈ, ਹਰ ਚੀਜ਼ ਨੂੰ ਹੱਥੋਂ ਕੱਢ ਕੇ ਹੌਲੀ ਹੌਲੀ ਦਿਲ ਕੀਤਾ ਆਸਟ੍ਰੇਲੀਆ ਜਾਈਏ। ਆਸਟ੍ਰੇਲੀਆ ਆ ਕੇ ਵੀ ਆਪਣੀ ਉਹ ਤਾਂਘ ਨਹੀਂ ਛੱਡੀ, ਇੱਧਰ ਉੱਧਰ ਜ਼ਰੂਰ ਕਈ ਕੰਮ ਕਰਨੇ ਪੈਂਦੇ ਨੇ ਸ਼ੁਰੂ 'ਚ, ਪਰ ਆਯੁਰਵੇਦਾ ਦੇ ਨਾਲ ਪਕੜ ਨਹੀਂ ਛੱਡੀ ਅਤੇ ਰੱਬ ਦੀ ਦਇਆ ਦੇ ਨਾਲ ਹੁਣ ਹੌਲੀ ਤੌਲੀ ਆਪਾਂ ਆਯੁਰਵੇਦਾ ਨੂੰ ਬਹੁਤ ਚੰਗੇ ਲੈਵਲ 'ਚ ਆਸਟ੍ਰੇਲੀਆ 'ਚ ਲੈ ਕੇ ਜਾ ਰਹੇ ਹਾਂ। ਆਯੁਰਵੇਦਾ ਨਾਓ ਇੱਕ ਇਟ ਇਜ਼ ਵੈਰੀ ਗੁੱਡ ਐਸਟੈਬਲਿਸ਼ਡ ਪੈਥੀ ਇਨ ਆਸਟ੍ਰੇਲੀਆ। ਆਸਟ੍ਰੇਲੀਅਨ ਗਵਰਨਮੈਂਟ ਵੀ ਸਲੋਲੀ ਸਲੋਲੀ ਸਾਨੂੰ ਰੈਕੋਗਨਾਈਜ਼ ਕਰ ਰਹੀ ਹੈ, ਪ੍ਰਾਈਵੇਟ ਹੈਲਥ ਫੰਡਸ ਵੀ ਸਾਨੂੰ ਰੈਕੋਗਨਾਈਜ਼ ਕਰਦੇ ਨੇ, ਅਤੇ ਹੋਪ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਪੈਰਲਲੀ ਮੈਡੀਕੇਅਰ 'ਚ ਆਪਣੀ ਜਗ੍ਹਾ ਬਣਾ ਸਕਾਂਗੇ ਜਿਸ ਤਰ੍ਹਾਂ ਕਿ ਚਾਈਨੀਜ਼ ਮੈਡੀਸਨ ਨੇ ਬਣਾਈ ਹੈ।
ਅਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਜਿਵੇਂ ਕਿ ਆਮ ਡਾਕਟਰ ਹੁੰਦੇ MBBS ਹੁੰਦੇ ਆ, ਤੁਹਾਡਾ BA MS ਵਗੈਰਾ ਹੁੰਦਾ
ਜੀ,
ਉਹ ਤੁਸੀਂ ਕਿੱਥੋਂ ਕੀਤਾ?
ਮੈਂ ਜੀ ਅੰਮ੍ਰਿਤਸਰ ਤੋਂ ਕੀਤਾ, ਮੈਂ ਅੰਮ੍ਰਿਤਸਰ ਦਾ ਬੋਰਨ ਹਾਂ ਅਤੇ ਅੰਮ੍ਰਿਤਸਰ 'ਚ ਕਾਫੀ ਪੁਰਾਣਾ ਕਾਲਜ ਹੈਗਾ, ਸ਼੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ, ਮੈਂ ਉੱਥੋਂ ਹੀ ਪਾਸ ਆਊਟ ਹੋਇਆ। ਅਤੇ ਆਯੁਰਵੇਦਾ ਚਾਰ ਜਿਹੜੀ ਹੈ ਇਹ 5.5 ਸਾਲ ਦੀ ਫੁੱਲ ਟਾਈਮ ਡਿਗਰੀ ਹੈ, ਉਸ ਤੋਂ ਬਾਅਦ ਪਲੇਸਮੈਂਟ ਹੁੰਦੀ 1 ਸਾਲ ਦੀ, ਆਪਾਂ ਉਹਦੇ ਵਿੱਚ ਪੈਰਲਲੀ ਡਿਫਰੈਂਸ਼ੀਅਲ ਡਾਇਗਨੋਸ ਕਰੀਦਾ ਵਿਦ ਮਾਡਰਨ ਐਂਡ ਆਯੁਰਵੈਦਿਕ ਐਸਪੈਕ। ਅਤੇ ਮਜ਼ੇ ਦੀ ਗੱਲ ਇਹ ਹੈ ਕਿ ਸਾਰੇ ਆਯੁਰਵੇਦਾ ਚਾਰਿਆਂ ਨੇ, ਸਾਰੀ ਹੀ ਫਾਰਮਾਕੋਲੋਜੀ, ਮਾਡਰਨ ਐਨਾਟਮੀ, ਸਾਰਾ ਕੁਛ ਉਸੇ ਤਰ੍ਹਾਂ ਹੀ ਪੜ੍ਹਿਆ ਹੁੰਦਾ, ਨਾਲ ਦੇ ਨਾਲ ਐਕਸਟਰਾ ਆਯੁਰਵੈਦਿਕ ਐਸਪੈਕਟ ਅਲੱਗ ਤੋਂ ਪੜ੍ਹਿਆ ਹੁੰਦਾ, ਜਿਹੜੀ ਕਿ ਸਾਡੀ 5 ਤੋਂ 6 ਹਜ਼ਾਰ ਪੁਰਾਣੀ ਇੱਕ ਪੱਧਤੀ ਹੈ। ਈਵਨ ਕਿ ਕੋਈ ਵੀ ਸੁਸ਼ਰੂਤ ਆਪਾਂ ਉਹਦੀ ਸਰਜਰੀ ਦੀ ਬੁੱਕ ਪੜ੍ਹੀਏ, ਉਹਦੇ 'ਤੇ ਆਚਾਰਿਆ ਸੁਸ਼ਰੀ ਦੀ ਫੋਟੋ ਸਭ ਤੋਂ ਪਹਿਲਾਂ ਲੱਗੀ ਹੁੰਦੀ ਹੈ, ਜਿਹੜੇ ਸਾਨੂੰ ਕਿ ਗਰਵ ਫੀਲ ਕਰਾਉਂਦੀ ਹੈ ਕਿ ਆਪਾਂ ਇੱਕ ਐਸੀ ਪੱਧਤੀ ਦੇ ਨਾਲ ਜੁੜੇ ਹਾਂ ਜੇ ਸਾਰਾ ਸੰਸਾਰ ਉਹਦੇ ਉਹਨੂੰ ਫੋਲੋ ਕਰਦਾ ਹੈ।
ਅਤੇ ਜਿਹੜੀ ਨੈਚੁਰੋਪੈਥੀ ਹੈਗੀ ਹੈ, ਹੈ ਨਾ, ਜਿਵੇਂ ਕਿ ਮੰਨ ਲਓ ਇਹਦੇ ਵਿੱਚ ਮਸਾਜ ਵੀ ਆ ਜਾਂਦੀ ਹੈ, ਐਕੂਪੰਕਚਰ ਵਗੈਰਾ ਵੀ ਆ ਜਾਂਦਾ ਹੈ, ਆਯੁਰਵੈਦਾ ਵੀ ਆ ਜਾਂਦਾ ਹੈ, ਹੋਰ ਇਹਦੇ ਕਿਹੜੇ ਕਿਹੜੇ ਕੰਪੋਨੈਂਟਸ ਵਗੈਰਾ ਹੁੰਦੇ ਆ?
ਐਕਚੁਅਲੀ ਇਹਦੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਐਬੋਰੀਜਨਲ ਹਰਬਸ ਆ, ਇਹ ਵੀ ਇੱਕ ਤਰ੍ਹਾਂ ਦਾ ਆਯੁਰਵੇਦਾ ਦਾ ਹੀ ਹਿੱਸਾ ਹੈ, ਨੈਚੁਰੋਪੈਥ ਦਾ ਹੀ ਹਿੱਸਾ ਹੈ। ਇੱਕ ਬੜੀ ਪੁਰਾਣੀ ਕਹਾਵਤ ਸੀਗੀ, ਆਚਾਰਿਆ ਚਰਕ ਜੀ ਨੇ ਆਪਣੇ ਇੱਕ ਸ਼ਿਸ਼ਯ ਨੂੰ ਕਿਹਾ ਕਿ ਕੋਈ ਇਹੋ ਜਿਹੀ ਚੀਜ਼ ਲੱਭ ਕੇ ਲਿਆਓ ਜਿਹਦੇ ਵਿੱਚ ਕੋਈ ਕੋਈ ਇਹੋ ਜਿਹਾ ਪੱਤਾ ਕੋਈ ਬੂਟੀ ਜਿਹਦੀ ਕੋਈ ਜਿਹਦੀ ਕੋਈ ਮੈਡੀਸੀਨਲ ਵੈਲਿਊ ਨਹੀਂ ਹੈਗੀ। ਤੇ ਉਹ ਬਿਲਕੁਲ ਖਾਲੀ ਹੱਥ ਆ ਗਏ, ਕਹਿੰਦੇ ਮੈਨੂੰ ਦੁਨੀਆਂ 'ਚ ਕੋਈ ਐਸਾ ਘਾਸ ਫੂਸ ਵੀ ਨਹੀਂ ਮਿਲਿਆ ਜਿਹਦੀ ਕੋਈ ਮੈਡੀਸੀਨਲ ਵੈਲਿਊ ਨਹੀਂ ਹੈਗੀ, ਕਿਉਂਕਿ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਸਾਡੀ ਹਿਊਮਨ ਬਾਡੀ ਦੇ ਵਿੱਚ ਕਿਹੜੀ ਚੀਜ਼ ਇਮਬੈਲੈਂਸ ਹੈ। ਜਦੋਂ ਕੋਈ ਚੀਜ਼ ਇਮਬੈਲੈਂਸ ਹੈ ਤੇ ਪਤਾ ਨਹੀਂ ਉਸ ਵੇਲੇ ਉਹ ਘਾਹ ਦਾ ਬੂਟਾ ਹੀ ਪੱਤਾ ਹੀ ਉਹਨੂੰ ਬੈਲੈਂਸ ਕਰ ਸਕਦਾ ਹੈ। ਤੇ ਇਸ ਕਰਕੇ ਇਸ ਸੰਸਾਰ 'ਚ ਕੋਈ ਵੀ ਐਸਾ ਵਨਸਪਤੀ ਨਹੀਂ ਹੈਗੀ ਜਿਹੜੀ ਕਿ ਉਹਨੂੰ ਆਪਾਂ ਯੂਜ਼ ਨਹੀਂ ਕਰ ਸਕਦੇ ਮੈਡੀਸੀਨਲ ਵੈਲਿਊ ਨਾਲ। ਤੇ ਕੋਈ ਵੀ ਐਸੀ ਪੱਧਤੀ ਜਿਹਦੇ ਵਿੱਚ ਆਪਾਂ ਨੈਚੁਰਲ ਚੀਜ਼ਾਂ ਯੂਜ਼ ਕਰਦੇ ਹਾਂ ਉਹ ਸਾਰੀਆਂ ਬੇਸਿਕਲੀ ਇੰਟਰਕੋਨੈਕਟਿਡ ਆ, ਇੱਕ ਦੂਜੇ ਤੋਂ ਗ੍ਰਹਿਤ ਕੀਤੀਆਂ ਗਈਆਂ, ਇੱਕ ਰੀਜਨ ਤੋਂ ਦੂਜੇ ਰੀਜਨ। ਜਦੋਂ ਵੈਦ ਆਉਂਦੇ ਸੀ, ਜਦੋਂ ਹਕੀਮ ਆਉਂਦੇ ਸੀ ਜਾਂ ਡਾਕਟਰ ਆਉਂਦੇ ਸੀ, ਇੱਕ ਦੂਜੇ ਨਾਲ ਐਕਸਚੇਂਜ ਕਰਦੇ ਸੀ। ਤੇ ਇਹ ਸਾਰੀਆਂ ਚੀਜ਼ਾਂ ਆਯੁਰਵੇਦਾ ਜਾਂ ਨੈਚੁਰੋਪੈਥੀ ਇੱਕ ਹੀ ਚੀਜ਼ ਹੈ।
ਅਸੀਂ ਅਕਸਰ ਪ੍ਰੋਗਰਾਮ ਦੇ ਦੌਰਾਨ ਜਿੰਗਲਸ ਲਾਉਂਦੇ ਹਾਂ ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਐਬੋਰੀਜਨਲ ਭਾਈਚਾਰੇ ਦੇ ਲੋਕ ਅਜੇ ਵੀ ਗਲਾ ਵਗੈਰਾ ਖਰਾਬ ਹੋ ਜਾਵੇ ਤਾਂ ਸਫੈਦੇ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਂਦੇ ਹੈ।
ਜੀ ਜੀ,
ਇਸੇ ਤਰੀਕੇ ਦੇ ਨਾਲ ਇਹ ਨੌਲੇਜ ਜਿਹੜੀ ਹੈਗੀ ਹੈ ਕਿੱਥੇ ਤੱਕ ਇਹ ਐਕਸਪੈਂਡ ਹੋਈ ਹੋਈ ਹੈ, ਕਿਉਂਕਿ ਬਹੁਤ ਥੋੜ੍ਹੇ ਲੋਕ ਹੈਗੇ ਆ ਜਿਹੜੇ ਡਾਕਟਰੇਟ ਲੈ ਕੇ ਪ੍ਰੋਪਰ ਇਹਦੀ ਜਿਹੜੀ ਸਰਵਿਸ ਕਰ ਰਹੇ ਹੈਗੇ ਆ, ਬਹੁਤ ਥੋੜ੍ਹੇ ਲੋਕ ਹੈਗੇ ਆ, ਉਹਨਾਂ ਵਿੱਚੋਂ ਵੀ ਜਿਹੜੀ ਜਾਣਕਾਰੀ ਹੈਗੀ ਕਿੱਦਾਂ ਪਤਾ ਚੱਲੇ ਵੀ ਇਹ ਔਥੈਂਟੀਕੇਟਿਡ ਹੈਗੀ ਹੈ ਜਾਂ ਨਹੀਂ ਹੈਗੀ।
ਕੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਆਯੁਰਵੇਦ ਆਪਾਂ ਆਸਟ੍ਰੇਲੀਆ 'ਚ ਆਯੁਰਵੇਦਾ ਦੀ ਪ੍ਰੈਕਟਿਸ ਕਰ ਰਹੇ ਹਾਂ, ਤੇ ਆਸਟ੍ਰੇਲੀਆ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਚੈੱਕ ਕਰਨਾ ਚਾਹੀਦਾ ਜਿਹਦੇ ਕੋਲੋਂ ਵੀ ਅਸੀਂ ਆਪਾਂ ਆਯੁਰਵੇਦਿਕ ਮੈਡੀਸਨ ਲੈ ਰਹੇ ਹਾਂ ਉਹ ਆਯੁਰਵੇਦਿਕ ਮੈਡੀਸਨ ਲੀਗਲੀ ਇੰਪੋਰਟ ਹੋਈਆਂ ਕਿ ਆਪਾਂ ਇਸੇ ਤਰ੍ਹਾਂ ਹੀ ਬਸ ਕੋਈ ਬੰਦਾ ਆਇਆ ਬਾਈ ਪੋਸਟ ਭੇਜ ਦਿੱਤੀਆਂ ਜਾਂ ਕਿਸੇ ਨੇ ਉਸ ਤਰ੍ਹਾਂ ਖਰੀਦ ਲਈਆਂ ਜਿਹੜੀਆਂ ਗਰੋਸਰੀ ਸ਼ੋਪ 'ਚ ਗਰੋਸਰੀ ਦੇ ਵਿੱਚ ਆ ਜਾਂਦੀਆਂ। ਇਸ ਤੋਂ ਇਲਾਵਾ ਜਿਹੜੇ ਜਿਸ ਵੀ ਬੰਦੇ ਕੋਲੋਂ ਆਪਾਂ ਦਵਾਈ ਲੈ ਰਹੇ ਹਾਂ ਜਾਂ ਕੰਸਲਟ ਕਰਵਾ ਰਹੇ ਹਾਂ ਇਸ ਹੀ ਰਜਿਸਟਰਡ ਇਨ ਆਸਟ੍ਰੇਲੀਆ, ਉਹਦੇ ਕੋਲ ਇੰਸ਼ੋਰੈਂਸ ਹੈਗੀ ਆ। ਰਜਿਸਟ੍ਰੇਸ਼ਨ ਬਿਨਾਂ ਇੰਸ਼ੋਰੈਂਸ ਤੋਂ ਨਹੀਂ ਮਿਲਦੀ, ਪ੍ਰੋਫੈਸ਼ਨਲ ਐਂਡ ਪਬਲਿਕ ਇੰਡੈਮਿਟ ਇੰਸ਼ੋਰੈਂਸ, ਇਹ ਸਾਰੇ ਫੈਕਟਰ ਦੇਖਣ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹ ਬੰਦਾ ਲੀਗਲ ਵੀ ਹੈਗਾ ਕਿ ਨਹੀਂ। ਡਜ਼ਨਟ ਮੈਟਰ ਕਿ ਕੋਈ ਬੰਦਾ ਇੰਡੀਆ ਵਿੱਚ ਬਹੁਤ ਅੱਛਾ ਐਸਟੈਬਲਿਸ਼ ਆ, ਚਾਹੇ ਬੰਦਾ ਇੰਡੀਆ 'ਚ ਬਹੁਤ ਅੱਛਾ ਐਸਟੈਬਲਿਸ਼ਡ ਆਯੁਰਵੇਦਾ ਕੁਆਲੀਫਾਈਡ ਡਾਕਟਰ ਆ, ਬਟ ਹੀ ਇਜ਼ ਨੋਟ able to practice in Australia until or unless ਉਹਦੇ ਕੋਲ ਆਸਟ੍ਰੇਲੀਅਨ ਜਿਹੜੀ ਆ ਅਸੈਸਮੈਂਟ ਨਹੀਂ ਹੈਗੀ, ਆਸਟ੍ਰੇਲੀਅਨ ਇੰਸ਼ੋਰੈਂਸ ਨਹੀਂ ਹੈਗੀ। ਮਤਲਬ ਬੇਸਿਕ ਕਨਸੈਪਟ ਇਹ ਹੈ ਕਿ ਉਸ ਬੰਦੇ ਨੂੰ ਆਸਟ੍ਰੇਲੀਅਨ ਸਟੈਂਡਰਡ ਦਾ ਪਤਾ ਕਦੇ ਹੋਏਗਾ ਜੇ ਉਹ ਇਹਨਾਂ ਸਾਰੇ ਪ੍ਰੋਸੈਸ 'ਚੋਂ ਲੰਘਿਆ ਹੋਏਗਾ। ਆਸਟ੍ਰੇਲੀਅਨ ਸਟੈਂਡਰਡ ਦੇ ਬਹੁਤ ਸਾਰੀਆਂ ਹਰਬਸ ਇਸ ਤਰ੍ਹਾਂ ਕਿ ਜਿਹੜੀਆਂ ਆਸਟ੍ਰੇਲੀਅਨ ਹੈਲਥ ਜਿਹੜੀ ਹੈ ਵੈਬਸਾਈਟ ਉੱਤੇ ਜਾਓ ਤੇ ਉਹ ਆਸਟ੍ਰੇਲੀਆ ਵਿੱਚ ਅਲਾਊਡ ਨਹੀਂ ਹੈ। ਜਿਹੜਾ ਬੰਦਾ ਇੱਥੋਂ ਲੀਗਲੀ ਹੈ ਉਹਨੂੰ ਸਭ ਪਤਾ ਹੈ ਕਿ ਕਿਹੜੀ ਚੀਜ਼ ਅਸੀਂ ਯੂਜ਼ ਕਰਨੀ ਹੈ ਕਿਹੜੀ ਨਹੀਂ ਯੂਜ਼ ਕਰਨੀ, ਉਹ ਆਉਣ ਵਾਲੀ ਕੰਪਲੀਕੇਸ਼ਨ ਨੂੰ ਪਹਿਲਾਂ ਮੱਦੇਨਜ਼ਰ ਰੱਖ ਕੇ ਦਵਾਈ ਦੇਵੇਗਾ ਤੁਹਾਨੂੰ ਜਾਂ ਹਰਬਸ ਦੇਵੇਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਰਾਈਟ ਪਰਸਨ ਫਾਈਂਡ ਕਰਨ ਦੇ ਵਿੱਚ ਹੈਲਪ ਕਰਨਗੀਆਂ।
ਜੀ, ਨੈਚੁਰੋਪੈਥੀ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਪ੍ਰੋਗਰੈਸ ਕਰ ਰਹੀ ਹੈ?
ਨੈਚੁਰੋਪੈਥੀ ਬਹੁਤ ਅੱਛੀ ਪ੍ਰੋਗਰੈਸ ਕਰ ਰਹੀ ਹੈ। ਪੈਰਲਲੀ ਕੀ ਹੈ ਕਿ ਵਿਦ ਦਾ ਟਾਈਮ ਜੋ ਜੋ ਲੋਕਾਂ ਨੂੰ ਅਵੇਅਰਨੈਸ ਆ ਰਹੀ ਹੈ ਕਿ ਕਿਹੜੀਆਂ ਚੀਜ਼ਾਂ ਖਾਣ ਦੇ ਨਾਲ ਕੀ ਪ੍ਰੋਬਲਮ ਆ ਰਹੀ ਹੈ। ਨੈਚੁਰੋਪੈਥੀ ਬੇਸਿਕਲੀ ਇਹ ਸਾਇੰਸ ਸਿਰਫ ਹਰਬਸ ਹੀ ਨਹੀਂ ਹੈ, ਇਟਸ ਬੇਸਿਕਲੀ ਟੂ ਕਨੈਕਟ ਵਿਦ ਯੂਅਰ ਸੈਲਫ, ਵਟ ਟੂ ਈਟ, ਵੈਨ ਟੂ ਈਟ, ਹਾਊ ਟੂ ਈਟ। ਮੋਸਟਲੀ ਵਿਦ ਦਾ ਰੋਂਗ ਲਾਈਫ ਸਟਾਈਲ ਆਪਾਂ ਇੰਨੇ ਕੁ ਬਿਜ਼ੀ ਹੋ ਗਏ ਹਾਂ ਕਿ ਆਪਾਂ ਨੂੰ ਆਪਣਾ ਖਾਣਾ ਪੀਣਾ ਹੀ ਭਾਰੀ ਭੁੱਲ ਚੁੱਕਾ ਹੈ। ਕਈ ਕਲਾਇੰਟ ਜਾਂ ਕਈ ਪੇਸ਼ੈਂਟ ਇਹੋ ਜਿਹੇ ਆਉਂਦੇ ਨੇ ਜਦੋਂ ਉਹਨਾਂ ਕੋਲੋਂ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਭੁੱਖ ਕਿਸ ਤਰ੍ਹਾਂ, ਤੇ ਜਵਾਬ ਹੁੰਦਾ ਬਹੁਤ ਅੱਛੀ। ਪਰ ਜਦੋਂ ਹਿਸਟਰੀ ਪ੍ਰੋਪਰ ਲਈਦੀ ਆ, ਬ੍ਰੇਕਫਾਸਟ ਕੀ ਆ ਜੀ, ਸਿਰਫ ਇੱਕ ਬਨਾਨਾ, ਲੰਚ ਨਾ ਲੰਚ ਤੇ ਕਰੀਦਾ ਹੀ ਨਹੀਂ, ਤੇ ਭੁੱਖ ਨੈਚੁਰਲ ਭੁੱਖ ਸਹੀ ਕਿਸ ਤਰ੍ਹਾਂ ਹੋਈ? ਮਤਲਬ ਬੰਦੇ ਨੂੰ ਸਾਨੂੰ ਰੋਜ਼ ਦੀ ਲਾਈਫ 'ਚ ਇੰਨੇ ਬਿਜ਼ੀ ਹੋ ਗਏ, ਅਸਲੀ ਭੁੱਖ ਕਿਹਨੂੰ ਕਹਿੰਦੇ ਉਹਦਾ ਪਤਾ ਹੀ ਨਹੀਂ, ਸਾਨੂੰ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ ਕਿ ਸਾਨੂੰ ਪਤਾ ਹੀ ਨਹੀਂ ਕਿ ਸਾਡੀ ਭੁੱਖ ਖਰਾਬ ਹੋ ਚੁੱਕੀ ਹੈ। ਕਈ ਬੰਦਿਆਂ ਨੂੰ ਨੀਂਦ ਦਾ ਹੀ ਨਹੀਂ ਪਤਾ। ਮੈਂ ਇੱਕ ਕਲਾਇੰਟ ਮੇਰੇ ਕੋਲ ਆਇਆ, ਕਹਿੰਦਾ ਮਾਈ ਸਲੀਪ ਇਜ਼ ਪਰਫੈਕਟ। ਜਦੋਂ ਉਹਦੀ ਪਲਸ ਦੇਖੀ ਤੇ ਮੈਂ ਕਹਿੰਦਾ ਬਾਈ ਤੇਰੀ ਨੀਂਦ ਪਰਫੈਕਟ ਨਹੀਂ ਆ। ਮੈਂ ਕਿੰਨੀ ਵਾਰੀ ਉੱਠਦਾ? ਕਹਿੰਦਾ 4 ਵਾਰੀ ਉੱਠਦਾ, ਮੈਨੂੰ ਟੋਇਲਟ ਜਾਣਾ ਹੁੰਦਾ। ਦੱਸੋ ਉਹਦੀ ਨੀਂਦ ਕਿਸ ਤਰ੍ਹਾਂ ਪਰਫੈਕਟ ਹੋਏਗੀ ਜਿਹੜਾ ਬੰਦਾ 4 ਵਾਰੀ ਰਾਤੀ ਉੱਠੇਗਾ? ਦੈਟ ਮੀਨ ਹੀ ਇਜ਼ ਟੋਟਲੀ ਇਨ ਅ ਡਿਸਟਰਬ ਫੇਸ। ਸੋ ਆਪਾਂ ਨੂੰ ਰਫਤਾਰ ਦੇ ਨਾਲ ਚੱਲਦੇ ਚੱਲਦੇ ਸਹੀ ਜਿਹੜੀਆਂ ਨੈਚੁਰਲ ਅਰਗ ਆ ਉਹਨਾਂ ਦਾ ਖਿਆਲ ਹੀ ਨਹੀਂ ਰਹਿ ਗਿਆ ਕਿ ਕੀ ਹੈਗੀਆਂ। ਤੇ ਉਹ ਨੈਚੁਰਲ ਅਰਗ ਨੂੰ ਵਾਪਸ ਲਿਆਉਣਾ ਹੀ ਸਾਡਾ ਮੇਨ ਕੰਮ ਹੈ।
ਜੀ, ਮੇਰਾ ਉਹੀ ਕੁਐਸਚਨ ਦੁਬਾਰਾ ਹੈਗਾ ਕਿ ਪ੍ਰੋਗਰੈਸ ਕਿਵੇਂ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ, ਇਹ ਲੋਕਾਂ ਵੱਲੋਂ ਕਿਵੇਂ ਪਸੰਦ ਕੀਤੀ ਜਾ ਰਹੀ ਹੈ ਜਾਂ ਸਰਕਾਰ ਵੱਲੋਂ ਕੀ ਸਪੋਰਟ ਮਿਲ ਰਹੀ ਹੈ?
ਸਰਕਾਰ ਵੱਲੋਂ ਤੇ ਭਾਈ ਸਪੋਰਟ ਜਿਹੜੀ ਹੁੰਦੀ ਆ ਨਾ ਉਦੋਂ ਹੀ ਹੁੰਦੀ ਆ
ਜਦੋਂ ਰਿਕੋਗਨੀਸ਼ਨ ਕਹਿ ਲਓ
ਰਿਕੋਗਨੀਸ਼ਨ ਦੇ ਲੈਵਲ ਦੇ ਉੱਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਪ੍ਰਾਈਵੇਟ ਹੈਲਥ ਫੰਡ ਸਾਨੂੰ ਕੰਸੀਡਰ ਕਰ ਰਹੇ ਨੇ ਫਿਰ ਕੰਪਲੀਮੈਂਟਰੀ ਮੈਡੀਸਨ ਐਸੋਸੀਏਸ਼ਨ ਵੀ ਸਾਨੂੰ ਕੰਸੀਡਰ ਕਰਨ ਲੱਗ ਪਈ ਹੈ ਫਿਊਚਰ ਵਿੱਚ ਹੋਰ ਜ਼ਿਆਦਾ ਅੱਛੇ ਤਰੀਕੇ ਨਾਲ ਕਰਾਂਗੇ ਤੇ ਰੀਸੈਂਟਲੀ ਜਿਹੜਾ ਅਸਲੀ ਪ੍ਰੋਗਰੈਸ ਲਿਆਉਣ ਦੇ ਲਈ ਜਦ ਤੱਕ ਆਯੁਰਵੇਦਾ ਦੀ ਅਸੀਂ ਕੋਈ ਡਿਗਰੀ ਇੱਥੇ ਨਹੀਂ ਸ਼ੁਰੂ ਕਰਦੇ ਤਦ ਤੱਕ ਇਹਨੂੰ ਮੈਡੀਕੇਅਰ ਦੇ ਲੈਵਲ 'ਤੇ ਲਿਆਉਣਾ ਬਹੁਤ ਮੁਸ਼ਕਿਲ ਹੈ ਇਹ ਕਿਉਂਕਿ ਆਯੁਰਵੇਦਾ ਇੰਡੀਆ ਦੀ ਆਪਣੀ ਪੱਧਤੀ ਹੈ ਬਹੁਤ ਪੁਰਾਣੀ ਹੈ ਪਰ ਰਿਕੋਗਨਾਈਜ਼ਡ ਇਨ ਇੰਡੀਆ ਨਾ ਉਹ ਸਾਨੂੰ ਜ਼ਰੂਰਤ ਹੈਗੀ ਹੈ ਕਿ ਐਜ਼ ਐਨ ਇੰਡੀਅਨ ਅਤੇ ਕਿਉਂਕਿ ਸਾਡਾ ਸਰੀਰ ਜਿਹੜਾ ਉਹਨਾਂ ਚੀਜ਼ਾਂ ਨੂੰ ਖਾ ਕੇ ਬਣਿਆ ਉਹਨਾਂ ਚੀਜ਼ਾਂ ਦੇ ਨਾਲ ਬੜੀ ਜਲਦੀ ਅਸੈਪਟ ਕਰਦਾ ਜਿਹੜੀਆਂ ਬੂਟੀਆਂ ਨੂੰ ਅਸੀਂ ਇੰਡੀਆ 'ਚ ਖਾ ਕੇ ਬਚਪਨ ਤੋਂ ਸਾਡੇ ਦਾਦਾ ਦਾਦੀ ਸਾਨੂੰ ਦੇ ਦਿੰਦੇ ਸੀ ਅਤੇ ਅਸੀਂ ਠੀਕ ਹੋ ਜਾਂਦੇ ਸੀ ਸਿਰਫ ਕਾਲੀ ਮਿਰਚ ਦੇ ਵਿੱਚ ਸ਼ਹਿਦ ਘੋਲ ਕੇ ਦੇ ਦੇਣਾ ਅਤੇ ਆਪਾਂ ਗਲਾ ਠੀਕ ਹੋ ਜਾਣਾ ਜ਼ੁਕਾਮ ਠੀਕ ਹੋ ਜਾਣਾ ਹਲਦੀ ਨਾਲ ਠੀਕ ਹੋ ਜਾਣਾ ਉਹ ਸਾਰੀਆਂ ਚੀਜ਼ਾਂ ਨੂੰ ਰੈਕੋਗਨੀਸ਼ਨ ਵਾਸਤੇ ਸਲੋਲੀ ਐਂਡ ਸਲੋਲੀ ਸਾਰੀ ਕਮਿਊਨਿਟੀ ਨੂੰ ਟੁਗੈਦਰ ਆਉਣਾ ਚਾਹੀਦਾ ਇੱਕੋ ਪ੍ਰੋਬਲਮ ਹੈ ਬਿਕੋਜ਼ ਇਟ ਇਜ਼ ਨੋਟ ਰੈਕੋਗਨਾਈਜ਼ਡ ਸੋ ਅਫੋਰਡੇਬਿਲਿਟੀ ਆਮ ਬੰਦੇ ਤੋਂ ਹੀ ਥੋੜ੍ਹੀ ਦੂਰ ਹੋ ਜਾਂਦੀ ਹੈ ਬਟ ਮੋਰ ਵੀ ਆਰ ਇਨ ਨੰਬਰ ਵੀ ਆਰ ਟਰਾਇੰਗ ਟੂ ਬ੍ਰਿੰਗ ਦੈਟ ਅਫੋਰਡੇਬਿਲਿਟੀ ਇਨ ਦ ਕਾਮਨ ਪਰਸਨ ਹੈਂਡ ਸਲੋਲੀ ਐਂਡ ਸਲੋਲੀ ਸੋ ਹੁਣ ਜਲਦੀ ਹੀ ਕੋਸ਼ਿਸ਼ ਹੋ ਰਹੀ ਹੈ ਕਿ ਆਯੁਰਵੇਦਾ ਦੀ ਡਿਗਰੀ ਆਪਾਂ ਇੱਥੇ ਲਿਆਈਏ ਸਾਡੀ ਐਸੋਸੀਏਸ਼ਨ ਜਿਹੜੀ ਕਿ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਆਯੁਰਵੇਦਾ 30 ਸਾਲ ਪੁਰਾਣੀ ਐਸੋਸੀਏਸ਼ਨ ਹੈ ਅਤੇ ਉਮੀਦ ਹੈ ਕਿ ਸ਼ਾਇਦ ਅਸੀਂ ਆਰ ਐਮ ਆਈ ਟੀ ਯੂਨੀਵਰਸਿਟੀ ਵਿੱਚ ਆਯੁਰਵੇਦਾ ਦੀ ਚੇਅਰ ਅਸਟੈਬਲਿਸ਼ ਕਰ ਸਕੀਏ ਅਤੇ ਜੇ ਉਹ ਹੋ ਗਈ ਤਾਂ ਉਸ ਤੋਂ ਬਾਅਦ ਨੈਕਸਟ ਸਟੈਪ ਇਹੋ ਹੀ ਹੋਏਗਾ ਕਿ ਅਸੀਂ ਜਲਦੀ ਤੋਂ ਜਲਦੀ ਆਯੁਰਵੇਦਾ ਦੀ ਡਿਗਰੀ ਰੈਕੋਗਨਾਈਜ਼ ਕਰਵਾਈਏ ਵਾਂਸ ਇਟ ਵਿਲ ਬੀ ਰੈਕੋਗਨਾਈਜ਼ਡ ਦੈਨ ਵੀ ਕੈਨ ਟਰਾਈ ਟੂ ਬ੍ਰਿੰਗ ਆਯੁਰਵੇਦਾ ਇਨ ਦਾ ਮੇਨ ਲਾਈਨ
ਦੇਖੋ ਅੱਜ ਕੱਲ੍ਹ ਜੈਟ ਏਜ ਕਹਿ ਸਕਦੇ ਹਾਂ ਬੜੀ ਫਾਸਟ ਲਾਈਫ ਹੈਗੀ ਹੈ ਨਾ
ਬਿਲਕੁਲ ਬਿਲਕੁਲ
ਇਹਦੇ ਵਿੱਚ ਕਹਿੰਦੇ ਆ ਵੀ ਮੈਂ ਇੱਕ ਟੈਬਲੇਟ ਖਾ ਲਵਾਂ ਅਤੇ ਮੇਰੀ ਹੈਡੇਕ ਜਾਂ ਜੋ ਵੀ ਹੈ ਮੇਰਾ ਜੋ ਵੀ ਪ੍ਰੋਬਲਮ ਹੈਗੀ ਬਿਮਾਰੀ ਹੈਗੀ ਠੀਕ ਹੋ ਜਾਵੇ ਫਟਾਫਟ
ਬਿਲਕੁਲ
ਇਹਦੇ ਜਾਂ ਇਹਦੇ ਉਲਟ ਕਹਿ ਲਓ ਕਿ ਨੈਚੁਰੋਪੈਥੀ ਜਿਹੜੀ ਹੈਗੀ ਹੈ ਆਯੁਰਵੈਦਾ ਜਿਹੜੀ ਹੈਗੀ ਹੈ ਉਹ ਸਲੋ ਪ੍ਰੋਸੈਸ ਹੈ ਉਹਨੂੰ ਫਿਰ ਕਿਵੇਂ ਅਸੀਂ ਜਸਟੀਫਾਈ ਕਰੀਏ ਵੀ ਜਲਦੀ ਵੀ ਠੀਕ ਹੋ ਜਾਂਦੇ ਆ ਲੋਕ ਪਰ ਇਹਦੇ ਵਿੱਚ ਥੋੜ੍ਹੇ ਸਲੋ ਠੀਕ ਹੁੰਦੇ ਆ
ਪੈਰਲਲੀ ਦੋਨੇ ਚੀਜ਼ਾਂ ਜੇ ਦੇਖੀਏ ਸਲੋ ਨਹੀਂ ਆਯੁਰਵੇਦਾ ਦੇ ਨਾਲ ਕੀ ਆ ਆਯੁਰਵੇਦਾ ਜਿਹੜਾ ਵੀ ਅਸੀਂ ਟ੍ਰੀਟ ਕਰਦੇ ਹਾਂ ਪੈਸੀਫਾਈ ਨਹੀਂ ਕਰਦੇ ਪ੍ਰੋਪਰਲੀ ਕਲੀਨਸ ਕਰਦੇ ਹਾਂ ਬੋਡੀ ਤੋਂ ਜਿੰਨੇ ਵੀ ਸਾਡੇ ਟੋਕਸਿਨ ਜਾਂ ਦੋਸ਼ ਹੈਗੇ ਨੇ ਜਿਹੜੀ ਮਾਡਰਨ ਥੈਰੇਪੀ ਆ ਪੈਸੀਫਾਈ ਕਰ ਦਿੰਦੀ ਆ ਉੱਥੇ ਦੱਬ ਦਿੰਦੀ ਆ ਜਦੋਂ ਕਿਸੇ ਚੀਜ਼ ਨੂੰ ਦੱਬਾਂਗੇ ਉਹਨੂੰ ਜਦੋਂ ਮੌਕਾ ਮਿਲੇਗਾ ਫਿਰ ਉੱਠ ਕੇ ਬਾਹਰ ਆਏਗੀ ਜੇ ਆਪਾਂ ਜੜ੍ਹ ਨੂੰ ਚੰਗੀ ਤਰ੍ਹਾਂ ਜ਼ਮੀਨ 'ਚੋਂ ਕੱਢ ਕੇ ਬਾਹਰ ਨਹੀਂ ਸੁੱਟ ਦਿੰਦੇ ਉਹ ਪੌਦਾ ਉੱਤੋਂ ਕੱਟੀ ਜਾਈਏ ਜਿੰਨਾ ਮਰਜ਼ੀ ਜਦੋਂ ਉਹਨੂੰ ਚੰਗਾ ਪਾਣੀ ਮਿਲਦਾ ਜਾਂ ਵਾਤਾਵਰਨ ਮਿਲਦਾ ਉਹ ਪੌਦਾ ਫਿਰ ਹਰਾ ਹੋ ਜਾਂਦਾ ਸੇਮ ਇਜ਼ ਦਾ ਆਯੁਰਵੇਦਾ ਜਾਂ ਨੈਚੁਰੋਪੈਥੀ ਨੈਚੁਰੋਪੈਥੀ ਦਾ ਬੇਸਿਕ ਜਿਹੜਾ ਰੂਲ ਹੈ ਪ੍ਰੋਪਰਲੀ ਉਹਨੂੰ ਜੜ੍ਹੋਂ ਕੱਢਣਾ ਕੋਈ ਵੀ ਰੂਟ ਕੋਜ਼ ਨੂੰ ਜਦਕਿ ਬੇਸਿਕਲੀ ਅਸੀਂ ਇਹੋ ਹੀ ਵਜ੍ਹਾ ਹੈ ਕਿ ਸਾਡੀਆਂ ਜਿਹੜੀਆਂ ਨਵੀਆਂ ਤੋਂ ਨਵੀਆਂ ਡਿਜ਼ੀਜ਼ ਨਿਕਲ ਕੇ ਆ ਰਹੀਆਂ ਆਪਾਂ ਸਿਰਫ ਤੇ ਸਿਰਫ ਡਾਕਟਰ ਕੋਲ ਜਾਂਦੇ ਹਾਂ ਸਪੈਸ਼ਲੀ ਆਪਣੀ ਕਮਿਊਨਿਟੀ ਕਿ ਦਵਾ ਤੋਂ ਦਵਾ ਸਾਡਾ ਜਿਹੜਾ ਨਾ ਹੁਣੇ ਠੀਕ ਕਰ ਦਿਓ ਕੱਲ੍ਹ ਆਪਾਂ ਕੰਮ 'ਤੇ ਚਲੇ ਜਾਈਏ ਜੋ ਇੰਡੀਆ 'ਚ ਹੁੰਦਾ ਸੀਗਾ ਸੋ ਇਫ ਵੀ ਵਿਲ ਫਿਗਰ ਇਟ ਆਊਟ ਕਿ ਆਪਾਂ ਬੈਨੀਫਿਟ ਜੇ ਆਪਾਂ ਲੌਂਗ ਰਨ 'ਚ ਰੂਟ ਕੋਜ਼ ਤੋਂ ਟੋਟਲੀ ਫ੍ਰੀ ਹੋ ਜਾਈਏ ਤਾਂ ਉਹਦੇ ਵਿੱਚ ਹੀ ਆ
ਅਤੇ ਇੱਕ ਕੁਐਸਚਨ ਮੇਰੇ ਮਾਇੰਡ ਦੇ ਵਿੱਚ ਆ ਰਿਹਾ ਕਿ ਜਿਹੜੀ ਨੈਚੁਰੋਪੈਥੀ ਜਾਂ ਆਯੁਰਵੈਦਾ ਹੈਗਾ ਇਹ ਸਿਰਫ ਬੇਸਿਕ ਜਿਹੜੀਆਂ ਬਿਮਾਰੀਆਂ ਹੁੰਦੀਆਂ ਛੋਟੀਆਂ ਮੋਟੀਆਂ ਗਲਾ ਖਰਾਬ ਹੋ ਗਿਆ ਸਿਰ ਦਰਦ ਹੋ ਗਈ ਪੇਟ ਖਰਾਬ ਹੋ ਗਿਆ ਵਗੈਰਾ ਵਗੈਰਾ ਉਹਨਾਂ ਵਾਸਤੇ ਹੁੰਦੀ ਹੈ ਜਾਂ ਜਿਹੜੀ ਕਿ ਮੇਜਰ ਏਲਮੈਂਟਸ ਹੈਗੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਹੈਗੀਆਂ ਉਹਨਾਂ ਵਾਸਤੇ ਵੀ ਇੰਨੀ ਵਿਕਸਿਤ ਹੋ ਚੁੱਕੀ ਹੈ
ਨਹੀਂ ਵਿਕਸਿਤ ਹੋ ਚੁੱਕੀ ਨਹੀਂ ਇਟ ਵਾਜ਼ ਆਲਰੇਡੀ ਐਸਟੈਬਲਿਸ਼ਡ ਫੋਰ ਆਲ ਦੀਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵੱਡੀਆਂ ਵੱਡੀਆਂ ਆਰਥਰਾਈਟਿਸ ਦੀ ਪ੍ਰੋਬਲਮ ਲੈ ਲਈਏ ਲੀਵਰ ਦੀ ਪ੍ਰੋਬਲਮਸ ਲੈ ਲਈਏ ਆਯੁਰਵੇਦਾ ਇਜ਼ ਟੂ ਮੱਚ ਹੈਲਪਫੁਲ ਸਾਰੀਆਂ ਦੇ ਸਾਰੀਆਂ ਬਿਮਾਰੀਆਂ ਦੀ ਜੜ੍ਹ ਸਾਡਾ ਮੈਟਾਬੋਲਿਜ਼ਮ ਆ ਜਦੋਂ ਸਾਡੀ ਬੋਡੀ ਪ੍ਰੋਪਰਲੀ ਫੂਡ ਨੂੰ ਕੰਜ਼ਿਊਮ ਨਹੀਂ ਕਰਦੀ ਉਹਦੇ ਨਿਊਟ੍ਰੀਐਂਟ ਜਿੰਨੇ ਬਣਾਉਣੇ ਹੁੰਦੇ ਉਹਨੇ ਨਹੀਂ ਬਣਾ ਪਾਉਂਦੀ ਅਤੇ ਉਦੋਂ ਹੀ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਇਗਜ਼ਾਮਪਲ ਦੇ ਤੌਰ ਦੇ ਉੱਤੇ ਇੱਕੋ ਘਰ ਦੇ ਵਿੱਚ ਚਾਰ ਫੈਮਿਲੀ ਮੈਂਬਰ ਨੇ ਸੇਮ ਖਾਣਾ ਖਾ ਰਹੇ ਨੇ ਸਦੀਆਂ ਤੋਂ ਇੱਕ ਬੰਦੇ ਨੂੰ ਵਿਟਾਮਿਨ ਬੀ ਦੀ ਡੈਫੀਸ਼ੈਂਸੀ ਹੋ ਜਾਏਗੀ ਇੱਕ ਬੰਦੇ ਨੂੰ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੋ ਜਾਏਗੀ ਪਰ ਮਾਡਰਨ ਕਨਸੈਪਟ ਕਹਿੰਦਾ ਕਿ ਫੂਡ ਨਹੀਂ ਸਹੀ ਖਾ ਰਹੇ ਤਾਂ ਬਾਹਰੋਂ ਸਪਲੀਮੈਂਟ ਲੈ ਲਓ ਆਯੁਰਵੇਦਾ ਕਹਿੰਦਾ ਬਾਹਰੋਂ ਸਪਲੀਮੈਂਟ ਨਹੀਂ ਦੇਣਾ ਕੁਛ ਵੀ 40-50 ਸਾਲ ਦੀ ਏਜ ਤੱਕ ਆਯੁਰਵੇਦਾ ਨੈਵਰ ਰਿਕਮੈਂਡ ਐਨੀ ਫੂਡ ਸਪਲੀਮੈਂਟ ਬਾਅਦ ਚੋਂ ਅੱਜ ਦੀ ਡੇਟ 'ਚ ਚੱਲਣਾ ਪੈ ਰਿਹਾ ਪਰ ਆਯੁਰਵੇਦਾ ਕਦੀ ਨਹੀਂ ਕਹਿੰਦਾ ਸਪਲੀਮੈਂਟ ਲਓ ਆਯੁਰਵੇਦਾ ਦੇ ਨਾਲ ਬਸ ਰੂਟ ਕੋਜ਼ ਦੇਖੋ ਮੈਟਾਬੋਲਿਜ਼ਮ ਠੀਕ ਕਰੋ ਤੁਹਾਡੀ ਬੋਡੀ ਬਹੁਤ ਸਾਰੇ ਜੀਵ ਜੰਤੂ ਨੇ ਸਿਰਫ ਘਾਹ ਪੱਤੇ ਖਾ ਕੇ ਹੀ ਸਾਰੀ ਜ਼ਿੰਦਗੀ ਉਹਨਾਂ ਦੇ ਸਾਰੇ ਨਿਊਟ੍ਰੀਐਂਟ ਠੀਕ ਰਹਿੰਦੇ ਨੇ ਉਹਨਾਂ ਦੀ ਆਈਸਾਈਟ ਵੀ ਠੀਕ ਰਹਿੰਦੀ ਸਭ ਕੁਛ ਠੀਕ ਰਹਿੰਦਾ ਤੇ ਆਯੁਰਵੇਦਾ ਇਹੋ ਹੀ ਕਹਿੰਦਾ ਕਿ ਤੁਹਾਡਾ ਜਿੰਨੀ ਦੇਰ ਤੱਕ ਤੁਹਾਡੀ ਪੇਟ ਦੀ ਅਗਨੀ, ਤੁਹਾਡਾ ਅਗਨੀ ਮੀਨਸ ਕਿ ਡਾਈਜੈਸਟਿਵ ਪਾਵਰ ਠੀਕ ਹੈ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ। ਸੋ ਇਸੇ ਤਰ੍ਹਾਂ ਹੀ ਆਪਾਂ ਰੂਟ ਕੋਸ ਤੋਂ ਲੱਭਦੇ ਹੋਏ ਬੰਦੇ ਦੇ ਜਦੋਂ ਮੈਟਾਬੋਲਿਜ਼ਮ ਠੀਕ ਕਰੀਦਾ, ਹਾਰਮੋਨ ਵੀ ਠੀਕ ਹੁੰਦੇ ਨੇ, ਬਾਕੀ ਸਾਰੀਆਂ ਡਿਜ਼ੀਜ਼ ਵੀ ਠੀਕ ਹੁੰਦੀਆਂ। ਇਨਫਰਟੀਲਿਟੀ, ਫਰਟੀਲਿਟੀ ਵਿੱਚ ਆਯੁਰਵੇਦਾ ਬਹੁਤ ਅੱਛੇ ਰਿਜ਼ਲਟ ਦੇ ਰਿਹਾ ਅੱਜ ਦੀ ਡੇਟ ਦੇ ਵਿੱਚ, ਲੀਵਰ ਦੇ ਵਿੱਚ, ਈਵਨ ਕੈਂਸਰ ਦੇ ਵਿੱਚ ਬਹੁਤ ਅੱਛੀ ਰਿਸਰਚ ਚੱਲ ਰਹੀ ਹੈ, ਕਾਫੀ ਅੱਛੇ ਜਿਸਕੋ ਰਿਜ਼ਲਟ ਆ ਰਹੇ ਨੇ
ਜੀ। ਇਹ ਸਾਰੀ ਰਿਸਰਚ ਵਗੈਰਾ ਜੀ ਕਿਸ ਜਗ੍ਹਾ ਤੇ ਹੋ ਰਹੀ ਹੈ?
ਇਹ ਆਲ ਓਵਰ ਦਾ ਵਰਲਡ, ਬਿਕੋਜ਼ ਆਯੁਰਵੇਦਾ ਇਜ਼ ਰੋਕਿੰਗ ਐਟ ਦਾ ਟਾਈਮ। ਜਰਮਨੀ ਨੇ ਬਹੁਤ ਅੱਛਾ ਰੈਕੋਗਨਾਈਜ਼ ਕੀਤਾ ਆਯੁਰਵੇਦਾ ਨੂੰ, ਸਪੇਨ ਨੇ ਬਹੁਤ ਅੱਛਾ ਆਯੁਰਵੇਦ ਨੂੰ ਰੈਕੋਗਨਾਈਜ਼ ਕੀਤਾ। ਹੁਣ ਜੇ ਦੇਖੀਏ, ਤੁਸੀਂ ਥੋੜਾ ਜਿਹਾ ਵੀ ਗੂਗਲ ਕਰਨਾ ਸ਼ੁਰੂ ਕਰੋਗੇ, ਯੂਰਪ ਦੇ ਵਿੱਚ ਆਯੁਰਵੇਦਾ ਦੀਆਂ ਐਵਰੀ ਈਅਰ ਹਰ ਇੱਕ ਕੰਟਰੀ ਵਿੱਚ ਬੜੀਆਂ ਵੱਡੀਆਂ ਵੱਡੀਆਂ ਕਾਨਫਰੰਸਿਸ ਹੋ ਰਹੀਆਂ, ਤੇ ਨੰਬਰ ਆਫ ਪ੍ਰੈਕਟੀਸ਼ਨਰ ਆਰ ਇਨਕਰੀਜ਼ਿੰਗ ਕਿ ਡਰਾਮੈਟਿਕਲੀ। ਇਹੋ ਹੀ ਕਾਰਨ ਹੈ ਕਿ ਆਸਟ੍ਰੇਲੀਆ ਦੇ ਵਿੱਚ ਅਸੀਂ ਲਾਸਟ ਈਅਰ ਜਿਹੜੀ ਅਕਤੂਬਰ ਦੇ ਵਿੱਚ ਕੀਤੀ ਸੀ ਆਰਐਮਐਟੀ ਯੂਨੀਵਰਸਿਟੀ ਦੇ ਵਿੱਚ ਕਾਨਫਰੰਸ, ਹੁਣ ਫਿਰ ਅਸੀਂ ਅਕਤੂਬਰ 2018 ਚ ਫਿਰ ਕਰਨ ਜਾ ਰਹੇ ਹਾਂ 6-7 ਤਰੀਕ ਨੂੰ
ਜੀ ਜੀ,
ਵਿਦ ਦੀ ਆਯੁਸ਼ ਮਿਨਿਸਟਰੀ ਆਫ ਇੰਡੀਆ ਜਿਹੜੇ ਕਿ ਹੈਲਪ ਕਰ ਰਹੀ ਹੈ ਸਾਨੂੰ, ਪਰ ਲੋਕਲ ਜਿੰਨੀਆਂ ਵੀ ਬੋਡੀਜ਼ ਆ ਯੂਨੀਵਰਸਿਟੀਜ਼ ਤੋਂ ਲੈ ਕੇ ਲੋਕਲ ਨੈਚੁਰੋਪੈਥ, ਲੋਕਲ ਹੋਮੋਪੈਥ, ਲੋਕਲ ਐਬੋਰੀਜਨਲ ਸਪੀਕਰਸ, ਇਹ 2 ਦਿਨ ਦੀ ਕਾਨਫਰੰਸ ਹੈ। ਤੇ ਇਟ ਵਿਲ ਬੀ, ਅਸੀਂ ਟਰਾਈ ਕੀਤੀ ਹੈ ਕਿ ਕੋਈ ਵੀ ਇੰਟਰਨੈਸ਼ਨਲ ਕਾਨਫਰੰਸ 100-150 ਤੋਂ ਦੇ ਅਮਾਊਂਟ ਦੇ ਵਿੱਚ ਨਹੀਂ ਆਉਂਦੀ 2 ਡੇਜ਼, ਐਂਡ ਦ ਟਿਕਟ ਇਜ਼ ਓਨਲੀ $135।
ਕਿੱਥੇ ਹੋਣ ਜਾ ਰਹੀ ਹੈ ਕਾਨਫਰੰਸ?
ਮੈਲਬਰਨ ਆਰਐਮਆਈਟੀ ਯੂਨੀਵਰਸਿਟੀ 6-7 ਅਕਤੂਬਰ ਨੂੰ। ਤੇ ਇਹ ਜਿੰਨੇ ਵੀ ਬੰਦੇ ਪਹੁੰਚਣਗੇ, ਡੈਫੀਨੇਟਲੀ ਮੈਂ ਕਹਿੰਦਾ ਵਾ ਬਹੁਤ ਅੱਛੀ ਟਿਪਸ ਲੈ ਕੇ ਵਾਪਸ ਆਉਣਗੇ। ਤੇ ਉਹਨਾਂ ਦੀ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਭੁੱਲ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਆਯੁਰਵੇਦਾ ਇੰਨੀ ਤਰੱਕੀ ਕਰ ਰਿਹਾ, ਇੰਨਾ ਪਾਪੂਲਰਾਈਜ਼ ਹੋ ਰਿਹਾ ਕਿ ਹੁਣ ਹਰ ਇੱਕ ਸਿਟੀ ਦੇ ਵਿੱਚ ਆਯੁਰਵੇਦਾ ਦੇ ਡਿਪਲੋਮਾ ਕਾਲਜਿਸ ਨੇ, ਤੇ ਬਹੁਤ ਸਾਰੇ ਆਸਟ੍ਰੇਲੀਅਨ ਆਪਣੀ ਕਮਿਊਨਿਟੀ ਘੱਟ ਤੇ ਆਸਟ੍ਰੇਲੀਅਨ ਜ਼ਿਆਦਾ ਇਸ ਕੁਆਲੀਫਿਕੇਸ਼ਨ ਨੂੰ ਸਟੱਡੀ ਕਰ ਰਹੀ ਹੈ
ਜੀ। ਤੇ ਜਿਹੜੀ ਕਾਨਫਰੰਸ ਹੈਗੀ ਹੈ, ਇਹ ਸਿਰਫ ਪ੍ਰੋਫੈਸ਼ਨਲਸ ਵਾਸਤੇ ਆ ਜਿਹੜੇ ਕਿ ਆਲਰੇਡੀ ਐਕਸਪਰਟ ਹੈਗੇ ਆ ਜਾਂ ਪ੍ਰੈਕਟੀਸ਼ਨਰਸ ਹੈਗੇ ਆ, ਜਾਂ ਕੋਈ ਵੀ ਅਟੈਂਡ ਕਰ ਸਕਦਾ?
ਨਹੀਂ, ਕੋਈ ਵੀ ਅਟੈਂਡ ਕਰ ਸਕਦਾ, ਇਟ ਵਿਲ ਬੀ ਵੈਰੀ ਗੁੱਡ ਫੋਰ ਜਰਨਲ ਅਵੇਅਰਨੈਸ ਆਲਸੋ।
ਅੱਛਾ ਅੱਛਾ, ਤੇ ਇਸ ਕਾਨਫਰੰਸ ਵਾਸਤੇ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਵੇ ਕਿੱਥੋਂ ਲੈ ਸਕਦੇ ਆ? ਕੋਈ ਵੈਬਸਾਈਟ ਵਗੈਰਾ?
ਇਹ ayurveda.org.au ਤੇ ਜਾਓ, ਉਹਦੇ ਤੋਂ ਸਾਨੂੰ ਲਿੰਕ ਮਿਲੇਗਾ, ਜਾਂ ਆਯੁਸ਼ ਕਾਨਫਰੰਸ ਇਨ ਮੈਲਬਰਨ, ਸਿਰਫ ਆਪਾਂ ਇਹੋ ਟਾਈਪ ਕਰਾਂਗੇ ਤੋਂ ਕਾਨਫਰੰਸ ਦੀ ਸਾਰੀ ਵੈਬਸਾਈਟ ਖੁੱਲ ਜਾਏਗੀ, ਉੱਥੋਂ ਟਿਕਟਿੰਗ ਤੋਂ ਲੈ ਕੇ ਸਾਰੀ ਇਨਫੋਰਮੇਸ਼ਨ ਉੱਤੇ ਦਿੱਤੀ ਗਈ ਹੈ। ਨਹੀਂ ਤੇ ਮੇਰੇ ਨੰਬਰ ਤੇ ਜਦੋਂ ਮਰਜ਼ੀ ਕੋਈ ਵੀ ਕਾਲ ਕਰੇ, ਆਈ ਐਮ ਹੈਪੀ ਟੂ ਪਾਸ ਦਾ ਇਨਫੋਰਮੇਸ਼ਨ, ਤੇ ਇਟ ਵਿਲ ਬੀ ਵੈਰੀ ਗੁੱਡ ਓਪਰਚੁਨਿਟੀ ਟੂ ਲਰਨ ਅਬਾਊਟ ਵਾਟਸ ਹੈਪਨਿੰਗ ਵਿਦ ਦਾ ਨੈਚੁਰੋਪੈਥੀ ਔਰ ਆਯੁਰਵੇਦਾ ਇਨ ਆਸਟ੍ਰੇਲੀਆ
ਜੀ। ਜਿਹੜੀ ਇਹ ਨੈਚੁਰੋਪੈਥੀ ਹੈਗੀ ਹੈ, ਕਹਿੰਦੇ ਦਵਾ ਦੇ ਨਾਲ ਨਾਲ ਦੁਆ, ਹਨਾ
ਜੀ ਜੀ,
ਯੋਗਾ, ਮੈਡੀਟੇਸ਼ਨ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਕਿਵੇਂ ਇੱਕ ਦੂਜੇ ਨਾਲ ਕੰਪਲੀਮੈਂਟ ਕਰਦੀਆਂ?
100% ਸਹੀ ਗੱਲ ਕੀਤੀ ਤੁਸੀਂ ਕਿ ਇਹਨੂੰ ਕਿਹਾ ਜਾਂਦਾ ਬੋਡੀ, ਮਾਇੰਡ ਐਂਡ ਸੋਲ, ਤੇ ਸਾਨੂੰ ਹਰ ਇੱਕ ਚੀਜ਼ ਨੂੰ ਪਰਫੈਕਟ ਰੱਖਣਾ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਸਾਡਾ ਦਿਮਾਗ ਸਟੇਬਲ ਨਹੀਂ ਆ, ਬੋਡੀ ਸਟੇਬਲ ਨਹੀਂ ਹੋ ਸਕਦੀ। ਤੇ ਬਹੁਤ ਸਾਰੀਆਂ ਸਰੀਰਕ ਐਕਸਰਸਾਈਜ਼ਾਂ ਜਿਹੜੀਆਂ ਯੋਗਾ ਦੇ, ਪ੍ਰਾਣਾਯਾਮ ਦੇ ਕੁਛ ਇੱਕ ਵਿਧੀਆਂ ਜਿਨ੍ਹਾਂ ਦੇ ਨਾਲ ਅਸੀਂ ਬੜੀ ਆਰਾਮ ਨਾਲ ਆਪਣੇ ਬ੍ਰੇਨ ਨੂੰ ਸਟੇਬਲ ਕਰ ਸਕਦੇ ਹਾਂ, ਬਹੁਤ ਸਾਰੀਆਂ ਐਕਸਰਸਾਈਜ਼ਾਂ ਜਿਨ੍ਹਾਂ ਨਾਲ ਪੇਟ ਨੂੰ ਸਟੇਬਲ ਕਰ ਸਕਦੇ ਹਾਂ, ਆਪਣੇ ਲੰਗਸ ਠੀਕ ਹੋ ਜਾਂਦੇ ਨੇ, ਤੇ ਇਹ ਸਾਰੀਆਂ ਚੀਜ਼ਾਂ ਆਲ ਟੂਗੈਦਰ ਨੇ। ਇੱਕ ਆਯੁਰਵੇਦਿਕ ਡਾਕਟਰ ਜਿਹੜਾ ਕੰਪਲੀਟ ਆਯੁਰਵੇਦਿਕ ਡਾਕਟਰ ਉਹ ਹੀ ਹੈ ਮੈਂ ਸੋਚਦਾ ਕਿ ਜਿਹੜਾ ਇਹਨਾਂ ਸਾਰਿਆਂ ਦਾ ਮਿਸ਼ਰਣ ਹੋਏ। ਇਹ ਹਰ ਵਾਰੀ ਦਵਾਈ ਹੀ ਕੰਮ ਨਹੀਂ ਕਰਦੀ। ਜਸਟ ਵੈਰੀ ਸਿੰਪਲ ਐਗਜ਼ਾਮਪਲ, ਜਸਟ ਲਾਈਕ ਸਾਈਨੋਸਾਈਟਿਸ ਹੈ, ਸਾਈਨੋਸਾਈਟਿਸ ਜਿਹਨੂੰ ਕਹਿੰਦੇ ਨਾ ਆਲਟਰਨੇਟ ਬਰੀਦਿੰਗ, ਇੱਕ ਪ੍ਰਾਣਾਯਾਮ ਹੈ ਜਿਹਨੂੰ ਕਹਿੰਦੇ ਅਨੁਲੋਮ ਵਿਲੋਮ, ਇੰਗਲਿਸ਼ ਚ ਆਪਾਂ ਕਹਿ ਦਈਏ ਆਲਟਰਨੇਟ ਬਰੀਦਿੰਗ, ਜਿਹੜਾ ਬੰਦਾ ਉਹਨੂੰ 15 ਮਿੰਟ ਰੈਗੂਲਰ ਸਵੇਰੇ ਐਮਟੀ ਸਟਮਕ ਉੱਠ ਕੇ ਕਰਦਾ ਬਿਲਕੁਲ ਸਹੀ ਤਰੀਕੇ ਨਾਲ, ਮੈਂ 100% ਰਿਜ਼ਲਟ ਦੇਖੇ ਉਹਦੇ। ਕੋਈ ਮੈਡੀਸਨ ਨਹੀਂ ਲੈਣੀ, ਕੋਈ ਕੁਛ ਨਹੀਂ ਲੈਣਾ, ਈਵਨ ਕਈ ਪੋਲਿਪਸ ਦੇ ਕੇਸ ਵੀ ਉਹਨਾਂ ਮੈਂ ਠੀਕ ਹੋਏ ਦੇਖੇ। ਸੋ ਦੈਟ ਮੀਨ ਜੇ ਤੁਹਾਡਾ ਮੈਂਟਲ ਫੇਸ ਠੀਕ ਆ, ਯੂ ਕੈਨ ਵਿਨ ਐਨੀਥਿੰਗ।
ਤੇ ਜਿਹੜੇ ਇਨਗਰੀਡੀਐਂਟਸ ਹੁੰਦੇ ਆ, ਮੈਂ ਫਿਰ ਦੁਬਾਰਾ ਉੱਥੇ ਆ ਰਿਹਾ ਕਿ ਪਿਓਰਿਟੀ ਵਗੈਰਾ, ਹੈ ਨਾ
ਜੀ ਜੀ,
ਤੁਹਾਨੂੰ ਪਤਾ ਕਿੱਦਾਂ ਦਾ ਰੰਗ ਹੋਵੇ, ਕਿੱਦਾਂ ਦੀ ਉਹਦੀ ਦਿੱਖ ਹੋਵੇ, ਕਿੱਦਾਂ ਦਾ ਉਹਦਾ ਆਕਾਰ ਹੋ ਸਕਦਾ, ਆਮ ਬੰਦੇ ਨੂੰ ਨਹੀਂ ਪਤਾ ਚੱਲਦਾ
ਜੀ।
ਉਹ ਰੈਡੀ ਮੈਡੀਸਨ ਹੀ ਸ਼ੈਲਫ ਤੋਂ ਬਾਏ ਕਰੇਗਾ ਜਾਂ ਜੇ ਉਹ ਆਪ ਬਣਾਉਣ ਦੀ ਕੋਸ਼ਿਸ਼ ਕਰੇਗਾ, ਤਾਂ ਇਨਗਰੀਡੀਐਂਟ ਦੀ ਪਿਓਰਿਟੀ ਬਾਰੇ ਕਿਵੇਂ ਪਤਾ ਕਰ ਸਕਦਾ ਬੰਦਾ, ਆਮ ਬੰਦਾ?
ਇਨਗਰੀਡੀਐਂਟ ਦੀ ਪਿਓਰਿਟੀ ਹਰ ਇੱਕ ਡਰੱਗ ਦੇ ਬਾਰੇ ਆਮ ਜਗ੍ਹਾ ਤੇ ਕਲੈਕਸ਼ਨ ਨਹੀਂ ਮਿਲਦੀ ਸਾਨੂੰ, ਇਹਦੇ ਵਾਸਤੇ ਇਸੇ ਲਈ ਤੇ ਇੱਕ ਆਯੁਰਵੇਦਾਚਾਰੇ ਦੀ ਜ਼ਰੂਰਤ ਪੈਂਦੀ ਹੈ, ਬਿਕੋਜ਼ ਵੀ ਹੈਵ ਸਟੱਡੀਡ ਦ੍ਰਵਯ ਗੁਣ ਐਂਸ਼ੀਅੰਟ ਫਾਰਮਾਕੋਲੋਜੀ, ਜਿਹ 'ਚ ਹਜ਼ਾਰਾਂ ਹੀ ਡਰੱਗ, ਉਹਨਾਂ ਦਾ ਸਾਰਿਆਂ ਦਾ ਕੀ ਵਿਰਿਅਤ ਕੀ ਵਿਪਾਕ, ਮਤਲਬ ਉਹਨਾਂ ਦਾ ਠੰਡੀ ਕਿੱਥੇ ਆ, ਕਿਹੜੀ ਚੀਜ਼ ਗਰਮ ਹੈ, ਕਿਹੜੀ ਚੀਜ਼ ਠੰਡੀ ਆ, ਇਸ ਬਾਰੇ ਸਾਰਾ ਕੁਛ ਦੱਸਿਆ ਗਿਆ ਤੇ ਕਿਹੜੀ ਜਗ੍ਹਾ ਤੇ ਪੈਦਾ ਹੁੰਦੀ ਹੈ, ਉਹਦਾ ਰੰਗ ਕਿਸ ਤਰ੍ਹਾਂ ਦਾ ਹੁੰਦਾ ਵਾ, ਤੇ ਜੇ ਉਹ ਇੰਡੀਆ ਦੇ ਵਿੱਚ ਨੌਰਥ ਤੇ ਸਾਊਥ ਦੋਵਾਂ 'ਚ ਮਿਲਦੀ ਹੈ ਤੇ ਨੌਰਥ ਦੀ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਰੰਗ ਦੀ ਹੋਏਗੀ, ਸਾਊਥ ਦੀ ਕਿਸ ਤਰ੍ਹਾਂ, ਇੱਥੋਂ ਤੱਕ ਪ੍ਰੋਪਰਲੀ ਦੱਸਿਆ ਗਿਆ।
ਕੋਈ ਟਿਪ ਦਿਓ ਇਸ ਮੰਥ ਵਾਸਤੇ ਸਾਡੇ ਸੁਣਨ ਵਾਲਿਆਂ ਵਾਸਤੇ?
ਅੱਜ ਕੱਲ ਦੇ ਸਭ ਤੋਂ ਜ਼ਿਆਦਾ ਮੇਨ ਗੱਲ ਆਸਟ੍ਰੇਲੀਆ ਵਿੱਚ ਵਿੰਟਰ ਦਾ ਸੀਜ਼ਨ ਹੈ, ਠੰਡ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਮੋਸਟਲੀ ਲੋਕਾਂ ਦਾ ਗਲਾ ਖਰਾਬ ਤੇ ਕਫ ਐਂਡ ਕੋਲਡ ਦੀ ਪ੍ਰੋਬਲਮ ਹੈ, ਤੇ ਕੁਛ ਇੱਕ ਬੱਚੇ ਮੇਰੇ ਕੋਲ ਇਹਨਾਂ ਦੇਣਾ ਚਾਹੁੰਦੇ ਨੇ ਜਿਹਨਾਂ ਨੂੰ ਐਸਥਮਾ ਦੀ ਵੀ ਪ੍ਰੋਬਲਮ ਆ ਰਹੀ ਹੈ, ਤੇ ਜਦਕਿ ਐਸਥਮਾ ਹੁੰਦਾ ਨਹੀਂ ਹੈ, ਜਸਟ ਸਟਾਰਟ ਆਫ ਐਲਰਜੀ ਹੈ। ਇੱਕ ਸਿੰਪਲ ਜਿਹੀ ਚੀਜ਼ ਹਰ ਘਰ ਦੇ ਵਿੱਚ ਹੋਏਗੀ, ਕਾਲੀ ਮਿਰਚ, ਮੁਲੱਠੀ ਤੇ ਮਗਾਂ।
ਜੀ ਮੈਂ ਮੁਲੱਠੀ ਤੇ ਮਗਾਂ ਦਾ ਸ਼ਾਇਦ,
ਮੁਲੱਠੀ ਹੁੰਦੀ ਹੈ ਲਿਕਰਿਸ਼, ਹਾਂਜੀ, ਮਗਾਂ ਜਿਹਨੂੰ ਕਹਿੰਦੇ ਨੇ ਪੈਪਰ ਲੌਂਗਮ ਇੰਗਲਿਸ਼ 'ਚ ਕਿਹਾ ਜਾਂਦਾ, ਜੇ ਤੁਸੀਂ ਦੇਖੋਗੇ ਤੁਹਾਨੂੰ ਯਾਦ ਆ ਜਾਏਗਾ, ਇਹ ਲੰਬੀਆਂ ਕਾਲੀਆਂ ਰੰਗ ਦੀਆਂ ਸਟਿਕਸ ਹੁੰਦੀਆਂ, ਤੇ ਇਹਨਾਂ ਤਿੰਨਾਂ ਨੂੰ ਬਸ ਹਰ ਇੱਕ ਗ੍ਰੋਸਰੀ ਸ਼ੋਪ ਜਿੱਥੇ ਅਵੇਲੇਬਲ ਆਸਟ੍ਰੇਲੀਆ 'ਚ,
ਅੱਛਾ,
ਮੈਂ ਆਲਰੇਡੀ ਚੈੱਕ ਕੀਤਾ ਹੋਇਆ, ਫ੍ਰੀਕੁਐਂਟਲੀ ਯੂਜ਼ਰ ਆਫ ਦੈਟ ਫੋਰ ਮਾਈ ਕਿਡਸ ਆਲਸੋ, ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਸ ਬਰਾਬਰ ਮਾਤਰਾ 'ਚ ਪੀਸ ਲਓ ਤੇ ਥੋੜੇ ਜਿਹੇ ਨਾਲ ਤੁਲਸੀ ਦੇ ਪੱਤੇ, ਇਹਨੂੰ ਪਾਣੀ 'ਚ ਉਬਾਲੋ, ਇੱਕ ਗਿਲਾਸ ਪਾਣੀ 'ਚ ਉਬਾਲੋ, ਅੱਧਾ ਗਿਲਾਸ ਰਹਿ ਜਾਏਗਾ, ਤੇ ਬਸ ਉਹਨੂੰ ਇੱਕ ਇੱਕ ਦੋ ਦੋ ਚਮਚ ਦਿਨ 'ਚ ਤਿੰਨ ਚਾਰ ਵਾਰੀ ਪੀ ਲਓ, ਜਿੰਨੀ ਮਰਜ਼ੀ ਖਾਂਸੀ ਹੋਵੇ, ਜਿੰਨਾ ਮਰਜ਼ੀ ਜ਼ੁਕਾਮ ਹੋਵੇ, ਡੈਫੀਨੇਟਲੀ ਬੰਦਾ ਠੀਕ ਹੋ ਜਾਏਗਾ, ਇਮਿਊਨਿਟੀ ਵੀ ਇਨਕਰੀਜ਼ ਹੋਏ।
ਯਾਨੀ ਕਿ ਕਫ ਸਿਰਪ ਤੁਸੀਂ ਘਰ ਤਿਆਰ ਕਰ ਸਕਦੇ ਹੋ?
ਬਿਲਕੁਲ, ਬੱਚਿਆਂ ਵਾਸਤੇ ਤੁਸੀਂ ਸ਼ੂਗਰ ਐਡ ਕਰ ਸਕਦੇ ਹੋ ਤਾਂ ਜੋ ਉਹ ਆਰਾਮ ਨਾਲ ਪੀ ਲੈਣ।
ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਤੇ ਮੈਂ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਸਮੇਂ ਸਮੇਂ 'ਤੇ ਡਾਕਟਰ ਨਵੀਨ ਸ਼ੁਕਲਾ ਜੀ ਦੇ ਨਾਲ ਗੱਲਬਾਤ ਕਰਦੇ ਰਿਹਾ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਹਰ ਮਹੀਨੇ ਇੱਕ ਨਾ ਇੱਕ ਕੜੀ ਇਸ ਗੱਲਬਾਤ ਦੀ ਤੁਹਾਡੇ ਤੱਕ ਲੈ ਕੇ ਆਈਏ। ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕਿਹੜੇ ਵਿਸ਼ੇ ਪਸੰਦ ਹੋਣਗੇ, ਜਾਂ ਨੈਚੁਰਲ ਹੈਲਥ ਵਾਸਤੇ, ਮੈਡੀਸਨਸ ਵਾਸਤੇ, ਕੋਈ ਬਿਮਾਰੀ ਵਗੈਰਾ ਵਾਸਤੇ, ਅਤੇ ਉਹ ਸਾਨੂੰ ਜ਼ਰੂਰ ਦੱਸੋ punjabi.program@sbs.com.au, ਅਤੇ ਉਹਨਾਂ ਸਬਜੈਕਟਸ ਦੇ ਉੱਤੇ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਿਆ ਕਰਾਂਗੇ। ਧੰਨਵਾਦ ਹੈ ਜੀ।
ਥੈਂਕ ਯੂ ਵੈਰੀ ਮੱਚ ਜੀ।
Tell us what you think. Rate this podcast on iTunes. It helps other people to find us.